ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿਤ ਪੀਤੈ ਮਤ ਦੂਰ ਹੋਏ ਬਰਲ ਪਵੈ ਵਿੱਚ ਆਏ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿਤ ਪੀਤੈ ਮਤ ਦੂਰ ਹੋਏ ਬਰਲ ਪਵੈ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੈ ਖਸਮ ਧੱਕੇ ਖਾਏ ਜਿਤ ਪੀਤੈ ਖਸਮ ਵਿਸਰੈ ਦਰਗਹ ਮਿਲੈ ਸਜਾਏ ਝੂਠਾ ਮਦ ਮੂਲ ਨਾ ਪੀਚੈ ਜੇ ਕਾ ਪਾਰ ਵਸਾਏ ਨਾਨਕ ਨਦਰੀ ਸੱਚ ਮਦ ਪਾਈਐ ਸਤਿਗੁਰ ਮਿਲੈ ਜਿਸ ਆਏ ਸਦਾ ਸਾਹਿਬ ਕੈ ਰੰਗ ਰਹੈ ਮਹਿਲੀ ਪਾਵੈ ਥਾਉ ਮਹੱਲਾ ਤੀਜਾ ਇਹੋ ਜਗਤ ਜੀਵਤ ਮਰੈ ਜਾਂ ਇਸ ਨੂੰ ਸੋਜੀ ਹੋਏ ਜਾਂ ਤਿੰਨ ਸਵਾਲਿਆ ਤਾਂ ਸਭ ਰਹਿਆ ਜਗਾਏ ਤਾਂ ਸੁਧ ਹੋਏ ਨਾਨਕ ਨਦਰ ਕਰੇ ਜੇ ਆਪਣੀ ਸਤਿਗੁਰ ਮਿਲੈ ਸੋਏ ਗੁਰ ਪ੍ਰਸਾਦ ਜੀਵਤ ਮਰੈ ਤਾਂ ਫਿਰ ਮਰਨ ਨਾ ਹੋਏ ਪੌੜੇ ਜਿਸ ਦਾ ਕੀਤਾ ਸਭ ਕੁਛ ਹੋਵੇ ਤਿਸ ਨੂੰ ਪਰਵਾਹ ਨਾਹੀ ਕਿਸੈ ਕੇਰੇ ਹਰ ਜੀਉ ਤੇਰਾ ਦਿੱਤਾ ਸਭ ਕੋ ਖਾਵੈ ਸਭ ਮੋਹਤਾਜੀ ਕੱਢੈ ਤੇਰੀ ਜੇ ਤੁਧਨੋ ਸਲਾਹੇ ਸੋ ਸਭ ਕਿਛ ਪਾਵੈ ਜਿਸਨੋ ਕਿਰਪਾ ਨਿਰੰਜਨ ਕੇਰੀ ਸੋਈ ਸਾਹੋ ਸਚਾਵਣ ਜਾਰਾ ਜਿਨ ਵਖਰ ਲੱਦਿਆ ਹਰ ਨਾਮ ਧਨ ਤੇਰੀ ਸਭ ਤਿਸੈ ਨੂੰ ਸਲਾਹਿਓ ਸੰਤੋ ਜਿਨ ਦੂਜੇ ਭਾਵ ਕੀ ਮਾਰ ਵਿਡਾਰੀ ਢੇਰੀ ਸੋਈ ਸਾਹੋ ਸੱਚਾ ਵਣਜਾਰਾ ਜਿਨ ਵਖਰ ਲੱਦਿਆ ਹਰ ਨਾਮ ਧਨ ਤੇਰੀ ਸਭ ਤਿਸੈ ਨੂੰ ਸਲਾਹਿਓ ਸੰਤੋ ਜਿਨ ਦੂਜੇ ਭਾਵ ਕੀ ਮਾਰ ਵਿਡਾਰੀ ਢੇਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਤੂੰ ਸਾਹਿਬ ਗੁਣੀ ਨਿਧਾਨ, ਤੁਮਰੀ ਮਹਿਮਾ ਬਰਨ ਨਾ ਸਾਕੋ, ਤੂੰ ਠਾਕੁਰ ਉੱਚ ਭਗਵਾਨ, ਜਿਹਵਾ ਏਕ ਹੋਏ ਲੱਖ ਕੋਟੀ, ਲੱਖ ਕੋਟੈ ਕੋਟ ਧਿਆਵੈ ਗੋ, ਸਾਸ ਫਨੀ ਜਪਿਓ ਸੇਖ ਨਾਗੈ, ਹਰ ਜਪਤਿਆਂ ਅੰਤ ਨਾ ਪਾਵੈ ਗੋ, ਜੀਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ, ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਏ ਤਿਹਾ ਹਾਂ ਕਰੀ ਵਖਿਆਨ, ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਏ ਤਿਹਾ ਹਾਂ ਕਰੀ ਵਖਿਆਨ। ਪਰਮ ਪੂਜੀਏ ਪਾਤ ਵਾਲੀਏ ਕੁਲ ਆਲਮ ਹਜ਼ੂਰੇ ਅਨਵਰ ਸ਼ਾਹੇ ਸ਼ਹਿਨਸ਼ਾਹ, ਛਤਰ ਚਵਰ ਤਖਤ ਦੇ ਮਾਲਿਕ, ਰੂਹਾਨੀਅਤ ਦੇ ਮੁਜੱਸਮੇ, ਕਲਯੁੱਗ ਦੇ ਬੋਹਿਤ, ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਸਜੀ ਹੋਏ ਗੁਰੂ ਪਿਆਰ ਵਾਲੀ ਗੁਰੂ ਸਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ, ਧੰਤਾ ਦੇ ਯੋਗ ਹੋ, ਨਿਤਾ ਪ੍ਰਤੀ ਨੇਮ ਪ੍ਰੇਮ ਭਾਵਨਾ ਸ਼ਰਧਾ ਸਤਿਕਾਰ ਸਹਿਤ ਭੀ ਗੁਰ ਦੇਖਣ ਜਾਈ ਦੇ ਅੰਮ੍ਰਿਤ ਬਚਨਾਂ ਦੇ ਅਨੁਸਾਰ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਕੇ ਸ੍ਰੀ ਦਰਬਾਰ ਸਾਹਿਬ ਜੀ ਦੇ ਦੀਦਾਰ ਕਰਦਿਆਂ ਹੋਇਆਂ ਦਾਤਾਰ ਦੇ ਬਖਸ਼ਿਸ਼ ਕੀਤੇ ਅੰਮ੍ਰਿਤ ਵੇਲੇ ਦੇ ਇਲਾਹੀ ਫਰਮਾਨ ਸਰਵਣ ਕਰਨ ਉਪਰੰਤ ਗੁਰੂ ਪਾਤਸ਼ਾਹ ਦੇ ਬਖਸ਼ਿਸ਼ ਕੀਤੇ ਅੰਮ੍ਰਿਤ ਵੇਲੇ ਦੇ ਪਵਿੱਤਰ ਉਪਦੇਸ਼ ਦੀ ਵਿਚਾਰ ਕਹਿਣ ਸੁਣਨ ਦੇ ਲਈ ਸਤਿਗੁਰਾਂ ਦੀ ਪਾਵਨ ਪਵਿੱਤਰ ਗੋਦ ਵਿੱਚ ਸੱਜ ਕੇ ਆਪਣੀਆਂ ਹਾਜ਼ਰੀਆਂ ਲਵਾ ਰਹੇ ਹੋ। ਗੁਰਦੇਵ ਪਾਤਸ਼ਾਹ ਜੀ ਨੇ ਅੱਜ ਦੀ ਅਪਾਰ ਬਖਸ਼ਿਸ਼ ਕਰਦਿਆਂ ਹੋਇਆਂ ਵਿਹਾਗੜੇ ਦੀ ਵਾਰ ਵਿੱਚ ਇਹ ਅੰਮ੍ਰਿਤ ਬਚਨ ਤੀਸਰੇ ਜੋਤ ਨਿਰੰਕਾਰੀ ਪਾਤਸ਼ਾਹ ਜੀ ਨੇ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਰਸਨਾ ਤੋਂ उचारण किते अमृत बचन सानू बख्शिश किते ने। आओ समूह संगत माई भाई श्रद्धा सत्कार सहित रसना पवित्र करन दे ले उचारण करो जी। सतनाम श्री वाहे गुरु जी,
सतनाम श्री वाहे गुरु साहिब जी। सलोक महला तीजा, मानस भरिया आणिया, मानस भरिया आए।
सतगुरु पातशाह जी अपार बख्शिश करके सानू ये पावन पवित्र बचन बख्शिश कर रहे ने। सलोक महला तीजा, तीसरे पातशाह जी का उच्चारण किया होया सलोक है। मानस भरिया आणिया, मानस भरिया आए। मेरे गुरुदेव पातशाह जी ने ये अमृत बचन सानू बख्शिश किते ने। इस दे विचार, इस दी व्याख्या विचारवाना ने, टीकाकारा ने, आप अपनी बुद्ध है जेती वर्णत भिन्न भिन्न तोहे तेती, अपनी अपनी बुद्धि दे अनुसार जिस तरह परमेश्वर ने बख्शिश कीती, इस दे अर्थ उच्चारण किते ने। और टीकाकारा ने वख वख अर्थ किते ने। इस दे प्रोफेसर साहब जी कहिंदे ने कि ए मानस विशियां विकारां दा लिबड़िया होया संसार दे उत्ते आया है। और इस दी जो शब्दां दी ए लड़ी चल रही है, इहदे विच गल सतगुरां ने नशियां दी कीती है। जिवें नशियां दी परमार है, नशियां विच आलोद मनुख अपने पराए दी समझ भुल जांदा है, क्योंकि मनुख अनेक प्रकार दे नशियां दे विच गलतान है। आप सत्कारयोग बजुर्ग बैठे हो, आपां कुछ पिछे झात मार लईए। जदों साडे घरां दे विच ये चाह आदिक भी बहुत घट सी, अमृत वेले जिसनू शाह वेला कहने हैं, कोई लस्सी छकदा है, कोई दही छकदा सी, उस समय इन्हां बीमारियां दा किसे ने नाम तक नहीं सुनिया सी। चाह आई ते चाह तो बाद हौली हौली ये शराब, भंग, अफीम ते हुण ते हद्दां ही टप्पियां होईयां ने। ऐ चिट्टा आदिक जिसनू कहिंदे ने, इतनी ज्यादी परमार हो गई जिस करके सरकारां नू भी इस पासे विशेष ध्यान देण दी लोड़ पई, सरकारां नू भी सख्ती करनी पई, और सभा सोसाइटियां भी सुचेत होईयां। कुछ ऐसियां सभा सोसाइटियां बनियां जिन्हां ने इन्हां नशियां दे खिलाफ मोर्चे भी लाए। और जिवें जिवें नशा वधिया, तिवें तिवें रोग वधे। अज रोगां विच समुची मनुखता जिहड़ी ग्रस्त होई है। ये साहब कहिंदे ने, जो जो दिसै सो सो रोगी, जिसनू भी देखदे आं सोई रोगी है। हर एक मनुख रोगां दे विच ग्रस्त नजर आ रहा है। ਕਿਉਂਕਿ ਅੱਜ ਸਾਡੀ ਖਾਦ ਖੁਰਾਕ ਦੇ ਵਿੱਚ ਵੀ ਜ਼ਹਿਰ ਹੈ, ਨਸ਼ਿਆਂ ਦੇ ਵਿੱਚ ਵੀ ਇਹ ਜ਼ਹਿਰ ਰਲਿਆ ਹੋਇਆ, ਜਿਸ ਕਰਕੇ ਸਾਨੂੰ ਇਸ ਪਾਸੇ ਵਿਚਾਰਨ ਦੀ ਲੋੜ ਹੈ। ਧਨ ਸਭ ਕੁਝ ਨਹੀਂ ਹੈ। ਸਿਆਣੇ ਕਹਿੰਦੇ ਨੇ ਤੰਦਰੁਸਤੀ ਸਭ ਤੋਂ ਵੱਡੀ ਨਿਆਮਤ ਹੈ, ਤੰਦਰੁਸਤੀ ਸਭ ਤੋਂ ਵੱਡੀ ਸਾਡੇ ਪਾਸ ਜਾਗੀਰ ਹੈ। ਜੇ ਤੰਦਰੁਸਤੀ ਹੈ ਤਾਂ ਅਸੀਂ ਅਮੀਰ ਹਾਂ, ਜੇ ਤੰਦਰੁਸਤੀ ਨਹੀਂ ਤਾਂ ਬਹੁਤ ਗਰੀਬ ਹਾਂ। ਮਨੁੱਖ ਤੰਦਰੁਸਤ ਹੈ, ਜੈਸਾ ਵੀ ਰੁੱਖਾ ਮਿੱਸਾ ਭੋਜਨ ਪ੍ਰਾਪਤ ਹੋਇਆ, ਛਕ ਲਿਆ, ਉਸ ਮਾਲਕ ਦੇ ਨਾਲ ਜੁੜ ਗਿਆ। ਜੇ ਤਨ ਤੰਦਰੁਸਤ ਨਹੀਂ, 36 ਪ੍ਰਕਾਰ ਦੇ ਭੋਜਨ ਘਰ ਵਿੱਚ ਪਏ ਹੋਏ ਨੇ, ਡਾਕਟਰ ਨੇ ਮਨਾਹੀ ਕਰ ਦਿੱਤੀ ਵੀ ਇਹ ਕੁਝ ਵੀ ਨਹੀਂ ਖਾਣਾ, ਤੇਰੇ ਵਾਸਤੇ ਜ਼ਹਿਰ ਹੈ, ਉਹਨਾਂ ਨੂੰ ਦੇਖ ਕੇ ਮਨੁੱਖ ਦਾ ਮਨ ਲਲਸਾਉਂਦਾ ਹੈ। ਪਰ ਇਹ ਕਾਰਨ ਕੀ ਹੈ? ਇਹਨਾਂ ਨਸ਼ਿਆਂ ਨੂੰ ਅਸੀਂ ਸਹੇੜ ਕੇ ਬਿਮਾਰੀਆਂ ਆਪ ਸਹੇੜ ਲਈਆਂ। ਅੱਜ ਕੁਝ ਕੁ ਐਸੀਆਂ ਸਭਾ ਸੁਸਾਇਟੀਆਂ ਅੱਗੇ ਆਈਆਂ, ਬੀਬੀ ਇੰਦਰਜੀਤ ਕੌਰ ਜੀ, ਡਾਕਟਰ ਇੰਦਰਜੀਤ ਕੌਰ ਪਿੰਗਲਵਾੜਾ, ਜਿਨ੍ਹਾਂ ਨੇ ਕੁਦਰਤੀ ਖੇਤੀ, ਨਾਨਕ ਖੇਤੀ, ਜਿਹੜੀ ਗੁਰੂ ਨਾਨਕ ਪਾਤਸ਼ਾਹ ਨੇ ਖੇਤੀ ਕੀਤੀ, ਜੋ ਸਾਡੇ ਬਜ਼ੁਰਗ ਕਰਿਆ ਕਰਦੇ ਸਨ। ਜ਼ਹਿਰ ਛਿੜਕਣ ਦਾ ਕੋਈ ਨਾਮ ਤੱਕ ਨਹੀਂ ਸੀ, ਰੇਹ ਦਾ ਨਾਮ ਤੱਕ ਨਹੀਂ ਸੀ। ਭਾਵੇਂ ਏਕੜ ਵਿੱਚੋਂ 10 ਮਣ ਵੀ ਪ੍ਰਾਪਤ ਹੁੰਦੀ ਸੀ, ਜੀ ਤੇ ਤੰਦਰੁਸਤ ਸੀ ਨਾ। ਅੱਜ ਇੱਕ ਦਾ ਓਪਰੇਸ਼ਨ ਕਰਾਉਣਾ ਪੈ ਜਾਵੇ ਤੇ 5 ਲੱਖ ਰੁਪਈਆ ਖਰਚ ਆ ਜਾਂਦਾ, ਸਾਰੀ ਪੂੰਜੀ ਇੱਕ ਓਪਰੇਸ਼ਨ ਦੇ ਵਿੱਚ ਹੀ ਵੜ ਜਾਂਦੀ ਹੈ। ਇਸ ਕਰਕੇ ਸਾਨੂੰ ਇਸ ਪਾਸੇ ਸੋਚਣ ਦੀ ਬਹੁਤ ਲੋੜ ਹੈ। ਨਸ਼ਿਆਂ ਨੂੰ ਅਸੀਂ ਆਪ ਆਪਣੇ ਘਰਾਂ ਦੇ ਵਿੱਚ ਜਗ੍ਹਾ ਦਿੰਦੇ ਹਾਂ। ਜਦੋਂ ਸਾਡੇ ਸਿਆਣੇ ਬੱਚਿਆਂ ਦੇ ਮਾਤਾ ਪਿਤਾ ਨਸ਼ਿਆਂ ਵਿੱਚ ਗਲਤਾਨ ਹੁੰਦੇ ਨੇ, ਕੁਦਰਤੀ ਗੱਲ ਹੈ, ਬੱਚਿਆਂ ਦੇ ਉੱਤੇ ਪ੍ਰਭਾਵ ਪੈਂਦਾ ਹੈ। ਜੇ ਮਾਤਾ ਪਿਤਾ ਅੰਮ੍ਰਿਤ ਵੇਲੇ ਉੱਠਦੇ ਨੇ, ਇਸ਼ਨਾਨ ਕਰਦੇ ਨੇ, ਨਿਤਨੇਮ ਕਰਦੇ ਨੇ, ਬੱਚੇ ਨਿਸ਼ਚੇ ਨਿਤਨੇਮੀ ਬਣਨਗੇ। ਘਰ ਦਾ ਮਾਹੌਲ ਜਿਸ ਤਰ੍ਹਾਂ ਦਾ ਵੀ ਹੋਵੇਗਾ ਨਾ, ਉਸੇ ਤਰ੍ਹਾਂ ਸਾਡੇ ਸਰੀਰ ਅਤੇ ਸਾਡੇ ਜੀਵਨ 'ਤੇ ਅਸਰ ਪੈਂਦਾ ਹੈ। ਆਪ ਜੀ ਕਈ ਵਾਰੀ ਗੁਰਦੇਵ ਦੇ ਪਾਵਨ ਬਚਨ ਪੜ੍ਹੇ ਅਤੇ ਸੁਣੇ ਨੇ। ਮੇਰੇ ਸਾਹਿਬਾਂ ਨੇ ਬੜੇ ਪਿਆਰੇ ਬਚਨ ਕਹੇ ਨੇ, ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ। ਜੇ ਘਰ ਵਿੱਚ ਸੁੱਖ ਹੈ ਤਾਂ ਬਾਹਰ ਵੀ ਸੁੱਖ ਹੋਵੇਗਾ। ਜੇ ਘਰ ਹੀ ਤਲਖੀ ਭਰਿਆ ਹੋਇਆ, ਜੇ ਸਾਡਾ ਘਰ ਹੀ ਲੜਾਈਆਂ ਝਗੜਿਆਂ ਦਾ ਅੱਡਾ ਬਣ ਗਿਆ, ਪਤੀ ਪਤਨੀ ਦਾ ਝਗੜਾ ਹੈ, ਪਿਤਾ ਪੁੱਤਰ ਦਾ ਝਗੜਾ ਹੈ, ਮਾਂ ਧੀ ਦਾ ਝਗੜਾ ਹੈ, ਅਸੀਂ ਆਪਣੇ ਘਰ ਕਚਹਿਰੀਆਂ ਬਣਾ ਕੇ ਰੱਖ ਦਿੱਤੇ ਨੇ। ਸਾਨੂੰ ਤੇ ਹਦਾਇਤ ਸੀ ਕਿ ਆਪਣੇ ਘਰ ਧਰਮਸਾਲ ਬਣਾਉਣੇ ਨੇ। ਭਾਈ ਸਾਹਿਬ ਜੀ ਦੇ ਬਚਨ, ਘਰ ਘਰ ਅੰਦਰ ਧਰਮਸਾਲ, ਹਰ ਗੁਰਸਿੱਖ ਦਾ ਘਰ ਧਰਮਸਾਲ ਹੋਣਾ ਚਾਹੀਦਾ ਸੀ। ਧਰਮਸਾਲ ਤਦ ਬਣੇਗਾ ਜਦੋਂ ਧਰਮ ਦੀ ਵਿਚਾਰ ਹੋਵੇਗੀ, ਜਦੋਂ ਅਸੀਂ ਧਰਮ ਦੇ ਨਾਲ ਜੁੜ ਜਾਵਾਂਗੇ, ਜਦੋਂ ਅਸੀਂ ਧਰਮ ਨੂੰ ਆਪਣੇ ਘਰ ਵਿੱਚ ਆਪਣੇ ਮਨ ਵਿੱਚ ਜਗ੍ਹਾ ਦੇਵਾਂਗੇ। ਅਤੇ ਧਰਮ ਤਦ ਆਉਣਾ ਹੈ ਜਦੋਂ ਅਸੀਂ ਪਰਮਾਤਮਾ ਦੇ ਨਾਮ ਨਾਲ ਜੁੜਾਂਗੇ। ਅਤੇ ਜਿੱਥੇ ਪਰਮਾਤਮਾ ਦਾ ਨਾਮ ਹੈ ਉੱਥੇ ਧਰਮ ਹੈ, ਉੱਥੇ ਕਿਸੇ ਪ੍ਰਕਾਰ ਦਾ ਨਸ਼ਾ ਨਹੀਂ, ਲੜਾਈ ਨਹੀਂ, ਝਗੜਾ ਨਹੀਂ, ਵਕੀਲੀ ਨਹੀਂ, ਤਿਕਬਰੀ ਨਹੀਂ, ਉੱਥੇ ਸੰਤੋਖ ਹੈ। ਅਤੇ ਸੰਤੋਖ ਵਰਗਾ ਕੋਈ ਸੁੱਖ ਕਿਤੇ ਦੁਨੀਆਂ ਦੇ ਵਿੱਚ ਨਹੀਂ ਹੈ। ਇਸ ਕਰਕੇ ਇਹ ਜੋ ਪਾਵਨ ਬਚਨ ਹੈ ਕਿ ਮਾਨਸ ਭਰਿਆ ਆਣਿਆ, ਮਾਨਸ ਕਹਿੰਦੇ ਸੰਸਾਰ ਦੇ ਉੱਤੇ ਆਇਆ ਹੈ, ਅਤੇ ਆਇਆ ਤਾਂ ਸੀ ਨਾ ਕਿ ਨਾਮ ਦਾ ਲਾਹਾ ਪ੍ਰਾਪਤ ਕਰਨ ਵਾਸਤੇ, ਪਰ ਆਣ ਕੇ ਮਨੁੱਖ ਵਿਸ਼ਿਆਂ ਵਿਕਾਰਾਂ ਦੇ ਵਿੱਚ ਗਲਤਾਨ ਹੋ ਗਿਆ। ਵਿਸ਼ਿਆਂ ਵਿਕਾਰਾਂ ਵਿੱਚ ਗਲਤਾਨ ਹੋਣ ਕਰਕੇ ਨਾ ਇਹ ਆਪਣੇ ਘਰ ਵਿੱਚ ਨਸ਼ੇ ਲੈ ਆਇਆ, ਸ਼ਰਾਬਾਂ ਕਬਾਬਾਂ ਨੂੰ ਆਪਣੇ ਘਰ ਵਿੱਚ ਲੈ ਆਇਆ। ਮਾਨਸ ਭਰਿਆ ਆਣਿਆ, ਇੱਕ ਮਨੁੱਖ ਆਇਆ ਹੈ ਅਤੇ ਇੱਕ ਮਨੁੱਖ ਆਏ ਨੇ, ਦੂਸਰੇ ਨੇ ਆ ਕੇ ਉਹਦੇ ਕੋਲੋਂ ਨਸ਼ੇ ਲੈ ਕੇ, ਸ਼ਰਾਬ ਲੈ ਕੇ ਉਹਨੂੰ ਸੇਵਨ ਕਰਨਾ ਸ਼ੁਰੂ ਕਰ ਦਿੱਤਾ ਹੈ। ਮੇਰੇ ਪਾਤਸ਼ਾਹ ਨੇ ਇਸੇ ਹੀ ਵਾਰ ਦੇ ਵਿੱਚ ਬੜੇ ਪਿਆਰੇ ਬਚਨ ਕਹੇ ਨੇ, ਕਾਇਆ ਲਾਹਣ ਆਪ ਮਦ, ਮਜਲਸ ਤ੍ਰਿਸ਼ਨਾ ਧਾਤ ਮਨਸਾ ਕਟੋਰੀ ਕੂੜ ਭਰੀ ਪੀ ਲਾਏ ਜਮਕਾਲ ਇਤ ਮਦ ਪੀਤੇ ਨਾਨਕਾ ਬਹੁਤੇ ਖੱਟੀਆ ਹੈ ਬੇਕਾਰ। ਗੁਰਦੇਵ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਕਿ ਇਹਨਾਂ ਦੇ ਵਰਤਨ ਕਰਕੇ ਬਹੁਤੇ ਵਿਕਾਰ ਪੈਦਾ ਹੁੰਦੇ ਨੇ ਅਤੇ ਕਈ ਮੇਰੀ ਅਸੀਂ ਕਹਿ ਦਿੰਦੇ ਹਾਂ ਕਿ ਜੀਵਨ ਵਿੱਚ ਕੁਝ ਨਾ ਕੁਝ ਤਾਂ ਹੋਣਾ ਚਾਹੀਦਾ। ਗੁਰਦੇਵ ਪਾਤਸ਼ਾਹ ਕਹਿੰਦੇ ਜੇ ਨਸ਼ਾ ਕਰਨਾ ਹੈ ਨਾ, ਵੈਸੇ ਤਾਂ ਸਤਿਗੁਰਾਂ ਨੇ ਰਹਿਤ ਨਾਮਿਆਂ ਵਿੱਚ ਵੀ ਜ਼ਿਕਰ ਕੀਤਾ, ਸਿੱਖ ਨੇ ਨਸ਼ਾ ਕੇਵਲ ਪ੍ਰਸ਼ਾਦੇ ਦਾ ਰੱਖਣਾ ਹੈ, ਨਸ਼ਾ ਸਿੱਖ ਨੇ ਕੇਵਲ ਅਤੇ ਕੇਵਲ ਪ੍ਰਸ਼ਾਦੇ ਦਾ ਰੱਖਣਾ ਹੈ, ਕਿਸੇ ਹੋਰ ਪ੍ਰਕਾਰ ਦਾ ਨਸ਼ਾ ਨਹੀਂ ਕਰਨਾ ਹੈ। ਅਤੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੇ ਸ਼ੁਭ ਗੁਣਾਂ ਦੇ ਨਸ਼ੇ ਨੇ ਨਾ, ਉਹਨਾਂ ਨੂੰ ਧਾਰਨ ਕਰ। ਉਹ ਕਿਹੜੇ ਨੇ? ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਣ ਮੰਡੇ ਕਰ ਸੀਲ ਕਿਉ ਸਰਮ ਮਾਸ ਆਹਾਰ ਗੁਰਮੁਖ ਪਾਈਐ ਨਾਨਕਾ ਖਾਧੇ ਜਾਹੇ ਵਿਕਾਰ। ਗੁਣਾਂ ਦੇ ਮੰਡੇ ਬਣਾਉਣਾ, ਪ੍ਰਸ਼ਾਦੇ ਬਣਾਉਣੇ ਕਰ, ਅਸ਼ੁਭ ਕਰਨੀ ਜਿਹੜੀ ਹੈ ਨਾ ਇਹਨੂੰ ਘਿਓ ਬਣਾਉਣਾ ਕਰ, ਔਰ ਸਰਮ ਜਿਹੜੀ ਲੱਜਿਆ ਹੈ ਨਾ, ਲੱਜਿਆ ਦਾ ਮਾਸ ਦਾ ਭੋਜਨ ਆਹਾਰ ਕਰਨਾ ਕਰ। ਇਹ ਕਿਵੇਂ ਪਾਏਗਾ, ਪ੍ਰਾਪਤ ਹੋਏਗਾ? ਗੁਰਮੁਖ ਪਾਈਐ ਨਾਨਕਾ, ਗੁਰੂ ਦੁਆਰੇ ਇਹਨਾਂ ਦੀ ਪ੍ਰਾਪਤੀ ਹੁੰਦੀ ਹੈ। ਇਹਨਾਂ ਦੇ ਛਕਣ ਕਰਕੇ ਸਾਰੇ ਵਿਕਾਰ ਚਲੇ ਜਾਂਦੇ ਨੇ, ਸਾਰੇ ਵਿਕਾਰ ਨਾਸ ਹੋ ਜਾਂਦੇ ਨੇ, ਵਿਕਾਰਾਂ ਤੋਂ ਮਨੁੱਖ ਛੁਟਕਾਰਾ ਪਾ ਲੈਂਦਾ ਹੈ। ਇਸ ਲਈ ਗੁਰਦੇਵ ਪਾਤਸ਼ਾਹ ਜੀ ਨੇ ਸਾਨੂੰ ਇਸ ਤਰ੍ਹਾਂ ਦੀ ਕਾਮਕ ਕ੍ਰੋਧ ਆਦਿਕ, ਲੋਭ ਮੋਹ ਹੰਕਾਰ ਆਦਿਕ ਨੇ ਨਾ, ਇਹ ਸਾਰੇ ਨਸ਼ੇ ਨੇ, ਇਹਨਾਂ ਨੂੰ ਤਿਆਗ ਕੇ ਸ਼ੁਭ ਗੁਣਾਂ ਦੇ ਨਸ਼ੇ ਕਰਨ ਵਾਸਤੇ ਗੁਰਦੇਵ ਨੇ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤੇ ਨੇ। ਇਸ ਕਰਕੇ ਮੇਰੇ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ ਕਿ ਮਾਨਸ ਭਰਿਆ ਆਣਿਆ, ਮਾਨਸ ਭਰਿਆ ਆਏ। ਇੱਥੇ ਮਾਨਸ ਸੱਸੇ ਦੇ ਔਂਕੜ ਲੱਗਿਆ ਹੋਇਆ। ਮੇਰੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਕਿ ਮਾਨਸ, ਇੱਕ ਮਾਨਸ ਆਇਆ ਹੈ, ਔਰ ਇੱਕ ਮਾਨਸ ਆ ਕਰਕੇ ਨਾ ਜੋ ਸ਼ਰਾਬ ਆਦਿਕ ਹੈ ਉਸਦੇ ਬਰਤਨ ਭਰ ਕੇ, ਉਸਦੇ ਭਾਂਡੇ ਭਰ ਕੇ ਲੈ, ਔਰ ਦੂਸਰੇ ਨੇ ਉਹਦੇ ਵਿੱਚੋਂ ਆਣ ਕੇ ਪਿਆਲਾ ਭਰ ਕੇ ਪੀ ਲਿਆ, ਤੇ ਪੀਣ ਕਰਕੇ ਕੀ ਹੋਇਆ?
ਜਿਤ ਪੀਤਾ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ।
ਜਿਸਦੇ ਪੀਣ ਕਰਕੇ ਮਤ ਦੂਰ ਹੋ ਗਈ, ਕਿਉਂਕਿ ਜਿਹੜਾ ਮਨੁੱਖ ਨਿਸ਼ਈ ਹੈ ਨਾ, ਉਹਨੂੰ ਤੇ ਆਪਣੇ ਆਪ ਦੀ ਸੋਝੀ ਨਹੀਂ ਰਹਿੰਦੀ, ਦੂਸਰੇ ਦੀ ਕੀ ਉਸ ਨੂੰ ਸੋਝੀ ਹੋਵੇਗੀ? ਉਸ ਨੂੰ ਆਪਣੇ ਪਰਿਵਾਰ ਦੀ ਸਮਝ ਨਹੀਂ ਰਹਿੰਦੀ, ਪਰਿਵਾਰ ਦੀ ਪਛਾਣ ਨਹੀਂ ਰਹਿੰਦੀ। ਜਿਤ ਪੀਤਾ, ਜਿਸਦੇ ਪੀਤਾ ਪੀਣ ਕਰਕੇ ਮਤ ਦੂਰ ਹੋਏ, ਸ਼ੁਭ ਮਤ, ਗੁਣਾਂ ਵਾਲੀ ਮਤ, ਆਤਮ ਸ਼ੈਣੀ ਮਤ, ਬ੍ਰਹਮਾਕਾਰ ਬਿਰਤੀ ਦੀ ਮਤ, ਇਹ ਦੂਰ ਹੋ ਜਾਂਦੀ ਹੈ, ਔਰ ਬਰੜ ਪਵੈ ਵਿੱਚ ਆਏ। ਬਰੜ ਪਾਗਲਪਣਾ, ਪਾਗਲ ਆਪਾਂ ਉਸ ਨੂੰ ਕਹਿੰਦੇ ਜਿਸ ਨੂੰ ਆਪਣੇ ਆਪ ਦੀ ਸੋਝੀ ਨਹੀਂ, ਆਪਣੀ ਕਿਰਿਆ ਵੀ ਸੰਭਾਲ ਨਹੀਂ ਸਕਦਾ, ਨਾ ਉਸ ਨੂੰ ਪਾਉਣ ਦੀ ਸਮਝ, ਨਾ ਉਸ ਨੂੰ ਖਾਣ ਦੀ ਸਮਝ, ਨਾ ਉਸ ਨੂੰ ਆਪਣੇ ਸਰੀਰ ਦੀ ਸਮਝ। ਇਸੇ ਤਰ੍ਹਾਂ ਜਿਹੜਾ ਨਸ਼ਾਈ ਮਨੁੱਖ ਹੈ ਨਾ, ਉਹਨੂੰ ਆਪਣੇ ਆਪ ਦੀ ਸਮਝ ਨਹੀਂ ਕਿ ਮੈਂ ਕੌਣ ਹਾਂ, ਮੈਂ ਕਿਸ ਵਾਸਤੇ ਆਇਆ ਹਾਂ, ਮੇਰੇ ਕਰਤੱਵ ਕਰਨ ਵਾਲੇ ਕਿਹੜੇ ਨੇ, ਉਹ ਸਾਰਿਆਂ ਨੂੰ ਭੁੱਲ ਜਾਂਦਾ ਹੈ, ਪਾਗਲਪਣ ਉਸ ਦੇ ਵਿੱਚ ਆ ਵਸਦਾ ਹੈ।
ਆਪਣਾ ਪਰਾਇਆ ਨਾ ਪਛਾਣਈ, ਖਸਮ ਧੱਕੇ ਖਾਏ।
ਆਪਣੇ ਤੇ ਪਰਾਏ ਦੀ ਪਛਾਣ ਹੀ ਨਹੀਂ ਰਹਿੰਦੀ ਹੈ, ਆਪਣੇ ਤੇ ਪਰਾਏ ਦੀ ਸੋਝੀ ਨਹੀਂ ਰਹਿੰਦੀ ਹੈ। ਵਿਦਾਂਤ ਦੇ ਵਿੱਚ ਤੇ ਬਹੁਤ ਕਰੜੇ ਸ਼ਬਦ ਵਰਤੇ ਗਏ ਨੇ, ਨਾ ਕਵਾਂ ਸੰਗਤ ਵਿੱਚ। ਇਸ ਕਰਕੇ ਕਹਿੰਦੇ ਨੇ ਆਪਣਾ ਪਰਾਇਆ ਨਾ ਪਛਾਣ ਹੀ, ਆਪਣੇ ਤੇ ਪਰਾਏ ਦੀ ਪਛਾਣ ਹੀ ਨਹੀਂ ਰਹਿੰਦੀ, ਤੇ ਮਾਲਕ ਦੇ ਦਰ ਤੋਂ ਪ੍ਰਭੂ ਦੇ ਦਰ ਤੋਂ ਵੀ ਧੱਕੇ ਖਾਂਦਾ ਹੈ। ਉਹ ਤੇ ਆਪਣਿਆਂ ਤੋਂ ਹੀ ਧੱਕੇ ਵੱਜਦੇ ਨੇ, ਆਪਣੇ ਪਰਿਵਾਰ ਵਾਲੇ ਉਸ ਨੂੰ ਸਿਆਣਦੇ ਨਹੀਂ ਹਨ। ਸ਼ਰਾਬੀ ਪਤਨੀ ਪਤੀ ਨੂੰ ਤੇ ਪਤਨੀ ਵੀ ਸਤਿਕਾਰ ਨਹੀਂ ਦਿੰਦੀ ਹੈ, ਪੁੱਤਰ ਸਤਿਕਾਰ ਨਹੀਂ ਦਿੰਦਾ ਹੈ, ਧੀ ਸਤਿਕਾਰ ਨਹੀਂ ਦਿੰਦੀ, ਭਾਈ ਸਤਿਕਾਰ ਨਹੀਂ ਦਿੰਦੇ ਉਹਨੂੰ। ਤੇ ਸਾਰੇ ਚਾਹੁੰਦੇ ਨੇ ਕਿ ਇਹਦੇ ਨਾਲੋਂ ਤੇ ਨਾ ਹੀ ਹੋਵੇ ਤੇ ਚੰਗਾ ਹੈ, ਕਿਉਂਕਿ ਉਸਨੇ ਆਪ ਵੀ ਦੁਖੀ ਹੋਣਾ ਤੇ ਸਾਰਿਆਂ ਨੂੰ ਦੁਖੀ ਕਰਨਾ। ਉਸ ਲਈ ਮਾਲਕ ਦੀ ਦਰਗਾਹ ਵਿੱਚ ਵੀ ਆਪਣੇ ਸਵਾਮੀ ਤੋਂ ਵੀ ਧੱਕੇ ਖਾਂਦਾ ਹੈ।
ਜਿਤ ਪੀਤਾ ਖਸਮ ਵਿਸਰੈ, ਦਰਗਹ ਮਿਲੈ ਸਜਾਈ।
ਜਿਤ ਜਿਸਦੇ ਪੀਸੇ ਪੀਤਿਆਂ ਮਾਲਕ ਹੀ ਭੁੱਲ ਜਾਏ, ਜਿਸਦੇ ਪੀਤਿਆਂ ਪ੍ਰਭੂ ਭੁੱਲ ਜਾਏ, ਮਾਲਕ ਭੁੱਲ ਜਾਏ, ਪਰਿਵਾਰ ਭੁੱਲ ਜਾਏ, ਕਾਰੋਬਾਰ ਭੁੱਲ ਜਾਏ, ਇੱਥੇ ਬਸ ਨਹੀਂ, ਫਿਰ ਉਸ ਨੂੰ ਪਰਮਾਤਮਾ ਦੀ ਦਰਗਾਹ ਵਿੱਚ ਵੀ ਸਜ਼ਾ ਮਿਲਦੀ ਹੈ, ਕਿਉਂਕਿ ਦਰਗਾਹ ਦੀ ਸਜ਼ਾ ਤੋਂ ਬਚਣ ਵਾਸਤੇ ਤੇ ਮਨੁੱਖਾ ਜਨਮ ਪ੍ਰਾਪਤ ਹੋਇਆ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋਣਾ ਤੂੰ ਨਹੀਂ ਛੁੱਟੈ, ਮੁਕਤ ਨਿਕਟ ਨ ਜਾਈਓ ਦੂਤ। ਜੈ ਸਾਧੂ ਗੋਬਿੰਦ ਭਜਨ, ਜਿੱਥੇ ਸਾਧ ਸੰਗਤ ਹੈ, ਗੋਬਿੰਦ ਪਰਮਾਤਮਾ ਦਾ ਭਜਨ ਸਿਮਰਨ ਕੀਤਾ ਜਾਂਦਾ ਹੈ, ਪਰਮਾਤਮਾ ਦੀ ਕੀਰਤੀ ਕੀਤੀ ਜਾਂਦੀ ਹੈ। ਜਿਵੇਂ ਆਪ ਜੀ ਸੰਗਤ ਵਿੱਚ ਬੈਠੇ ਹੋ ਨਾ, ਤੇ ਮੈਂ ਬੇਨਤੀ ਕਰਾਂ, ਸਿੱਖ ਨੇ ਆਪਣੇ ਘਰ ਵਿੱਚ ਵੀ ਸੰਗਤ ਬਣਾਉਣੀ ਹੈ। ਜਦੋਂ ਅਸੀਂ ਸਾਰਾ ਪਰਿਵਾਰ ਘਰ ਵਿੱਚ ਮਿਲ ਬੈਠਦੇ ਹਾਂ ਨਾ, ਘਰ ਵਿੱਚ ਮਿਲ ਬੈਠ ਕੇ ਜਦੋਂ ਅਸੀਂ ਨਿਤਨੇਮ ਕਰਦੇ ਹਾਂ, ਸਿਮਰਨ ਕਰਦੇ ਹਾਂ, ਇਹ ਕਈਆਂ ਘਰਾਂ ਵਿੱਚ ਬੜੀ ਗੁਰੂ ਦੀ ਕਿਰਪਾ ਹੈ। ਅੰਮ੍ਰਿਤ ਵੇਲਾ ਹੁੰਦਾ ਹੈ, ਸ਼ਾਮਾਂ ਵੇਲਾ ਹੁੰਦਾ ਹੈ, ਅਤੇ ਸਾਰਾ ਪਰਿਵਾਰ ਮਿਲ ਬੈਠ ਕੇ ਨਾ ਉਹ ਫਿਰ ਨਿਤਨੇਮ ਕਰਦਾ ਅਤੇ ਸਿਮਰਨ ਕਰਦਾ, ਉਹ ਬਣ ਜਾਂਦੀ ਆ ਸੰਗਤ। ਸੰਗਤ ਤੇ ਨਾਮ ਉਹੀ ਹੈ ਨਾ ਕਿ ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਵਿਖਾਣੀ ਹੈ। ਇਕੱਠ ਦਾ ਨਾਮ ਸੰਗਤ ਨਹੀਂ, ਇਕੱਠ ਤੇ ਜਲਸੇ ਜਲੂਸਾਂ ਵਿੱਚ ਬਹੁਤ ਵੱਡੇ ਹੋ ਜਾਂਦੇ ਨੇ, ਲੱਚਰ ਗੀਤ ਗਾਉਣੇ ਗਾਉਣ ਵਾਲਿਆਂ ਦੇ ਬਹੁਤ ਵੱਡੇ ਇਕੱਠ ਹੋ ਜਾਂਦੇ ਨੇ, ਕੀ ਉਹ ਸੰਗਤ ਹੈ? ਨਹੀਂ। ਸੰਗਤ ਤੋਂ ਮਤਲਬ ਜਿੱਥੇ ਸੱਤ ਦੀ ਵਿਚਾਰ ਕੀਤੀ ਜਾਏ, ਜਿੱਥੇ ਇੱਕ ਨਿਰੰਕਾਰ ਦੀ ਬਾਤ ਕੀਤੀ ਜਾਏ। ਤੇ ਭਾਈ ਸਾਹਿਬ ਜੀ ਕਹਿੰਦੇ ਨੇ ਕਿ ਬਹੁਤਿਆਂ ਦੀ ਗਿਣਤੀ ਨਹੀਂ, ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ। ਜਿੱਥੇ ਇਕੱਲਾ ਸਿੱਖ ਇੱਕ ਸਿੱਖ ਹੈ, ਜੇ ਦੋ ਬਣ ਗਏ ਤੇ ਸੰਗਤ ਬਣ ਗਈ, ਜੇ ਪੰਜ ਇਕੱਤਰ ਹੋ ਗਏ ਤੇ ਪਰਮੇਸ਼ਰ ਆਪ ਆ ਗਿਆ ਉੱਥੇ। ਭਾਈ ਦਇਆ ਸਿੰਘ ਜੀ ਨੇ ਨਾ ਗੁਰਦੇਵ ਪਾਤਸ਼ਾਹ ਨੂੰ ਬੇਨਤੀ ਕੀਤੀ, ਸਾਹਿਬ ਜੀ ਆਪ ਜੀ ਜਿਸ ਸਿੱਖ ਦੇ ਉੱਤੇ ਤਰੁੱਠਦੇ ਹੋ, ਜਿਸ ਪਰਿਵਾਰ ਤੇ ਕਿਰਪਾ ਕਰਦੇ ਹੋ, ਕੀ ਬਖਸ਼ਿਸ਼ ਕਰਦੇ ਹੋ ਉਸ ਨੂੰ? ਤੇ ਸਾਹਿਬ ਕਹਿੰਦੇ, ਦਇਆ ਸਿੰਘ ਜਿਹਦੇ ਤੇ ਸਾਡੀ ਖੁਸ਼ੀ ਹੋਵੇ ਨਾ, ਉਹਦੇ ਘਰ ਵਿੱਚ ਅਸੀਂ ਸਿੱਖ ਨੂੰ ਭੇਜ ਦਿੰਦੇ ਹਾਂ। ਪਾਤਸ਼ਾਹ ਜੇ ਹੋਰ ਖੁਸ਼ੀ ਹੋਵੇ, ਤੇ ਸਾਹਿਬ ਕਹਿੰਦੇ ਫਿਰ ਦੋ ਸਿੱਖ ਭੇਜ ਦਿੰਦੇ ਹਾਂ, ਉਹਦੇ ਘਰ ਵਿੱਚ ਸੰਗਤ ਬਣ ਜਾਂਦੀ ਹੈ। ਅਤੇ ਜੇ ਬਹੁਤੇ ਤਰੁੱਠ ਪਓ ਆਪ ਜੀ, ਫਿਰ ਕਹਿੰਦੇ ਪੰਜ ਭੇਜ ਦਿੰਦੇ ਹਾਂ ਅਤੇ ਆਪਣੇ ਆਪ ਵੀ ਉੱਥੇ ਹਾਜ਼ਰ ਹੁੰਦੇ ਹਾਂ, ਪਰਮੇਸ਼ਰ ਹਾਜ਼ਰ ਹੁੰਦਾ। ਇਸ ਲਈ ਜੇ ਪਰਿਵਾਰ ਦੇ ਦੋ ਮੈਂਬਰ ਨੇ, ਚਾਰ ਮੈਂਬਰ ਨੇ, ਸਿਨੇਮੇ ਕਲੱਬ ਅੱਗੇ ਤਾਂ ਤੁਸੀਂ ਆਪਣੇ ਘਰ ਵਿੱਚ ਟੀਵੀ ਅੱਗੇ ਤਾਂ ਬੈਠ ਹੀ ਜਾਂਦੇ ਹੋਵੋਗੇ ਨਾ, ਚਲੋ ਠੀਕ ਹੈ, ਪਰ ਪੰਜ ਮਿੰਟ, ਦਸ ਮਿੰਟ, ਵੀਹ ਮਿੰਟ ਜਿੰਨਾ ਕੱਢ ਸਕੋ ਟਾਈਮ, ਅੱਧਾ ਘੰਟਾ ਸਵੇਰੇ, ਅੱਧਾ ਘੰਟਾ ਸ਼ਾਮ ਨੂੰ, ਬਹੁਤੀ ਵੱਗਰੀ ਗੱਲ ਨਹੀਂ, ਸਾਰਾ ਪਰਿਵਾਰ ਮਿਲ ਬੈਠ ਕੇ ਨਾ, ਇੱਕ ਤਾਂ ਆਪਸ ਵਿੱਚ ਦੀ ਪਿਆਰ ਬਣਦਾ। ਅੱਜ ਬੱਚੇ ਸਾਡੇ ਤੋਂ ਕਿਉਂ ਦੂਰ ਹੋ ਰਹੇ ਨੇ? ਅੱਜ ਬੱਚੇ ਮਾਤਾ ਪਿਤਾ ਦੇ ਆਗਿਆਕਾਰੀ ਕਿਉਂ ਨਹੀਂ ਹਨ? ਅੱਜ ਬੱਚੇ ਮਾਤਾ ਪਿਤਾ ਨੂੰ ਸਤਿਕਾਰ ਕਿਉਂ ਨਹੀਂ ਦਿੰਦੇ? ਅਸੀਂ ਬੱਚਿਆਂ ਨੂੰ ਟਾਈਮ ਨਹੀਂ ਦਿੰਦੇ, ਅਸੀਂ ਬੱਚਿਆਂ ਨੂੰ ਆਪਣੇ ਪਾਸ ਨਹੀਂ ਬਿਠਾਉਂਦੇ। ਬੱਚਾ ਆਉਂਦਾ ਆਪਣੇ ਕਮਰੇ ਵਿੱਚ ਬੈਠ ਜਾਂਦਾ, ਅਸੀਂ ਆਪਣੇ ਕਮਰੇ ਵਿੱਚ ਬੈਠੇ ਹਾਂ। ਵੱਖਰੇ ਵੱਖਰੇ ਕਮਰੇ, ਵੱਖਰੇ ਵੱਖਰੇ ਕਮਰੇ ਬਣਾ ਲਏ, ਉਹਨੇ ਸਾਡੇ ਮਨ ਵੀ ਵੱਖਰੇ ਵੱਖਰੇ ਕਰ ਦਿੱਤੇ, ਸਾਡੀਆਂ ਵਿਚਾਰਾਂ ਵੀ ਵੱਖਰੀਆਂ ਵੱਖਰੀਆਂ ਕਰ ਦਿੱਤੀਆਂ। ਪਤੀ ਪਤਨੀ ਦੀ ਵਿਚਾਰ ਨਹੀਂ ਮਿਲਦੀ, ਕਿਉਂਕਿ ਸੰਗਤ ਤੋਂ ਭਾਵ ਹੈ ਆਪਸ ਵਿੱਚ ਦੀ ਮਿਲ ਬੈਠ ਕੇ ਇੱਕ ਭਾਵਨਾ ਪੈਦਾ ਕਰਨੀ, ਇੱਕ ਪਿਆਰ ਪੈਦਾ ਕਰਨਾ। ਰਹਿਤਨਾਮਿਆਂ ਨੂੰ ਕਈ ਵਾਰੀ ਆਪ ਜੀ ਪੜ੍ਹਦੇ ਸੁਣਦੇ ਹੋ ਨਾ, ਸਤਿਗੁਰਾਂ ਨੇ ਤੇ ਰਹਿਤਨਾਮਿਆਂ ਵਿੱਚ ਸਾਨੂੰ ਹਦਾਇਤ ਕੀਤੀ ਹੈ। ਉਹ ਕਿਹੜੀ ਹਦਾਇਤ ਹੈ? ਸਿੱਖ ਸਿੱਖਣੀ ਮਿਲ ਬਹਿ ਚਰਚਾ ਕਰੇ ਅਪਾਰ, ਭਜਨ ਸਿਖਾਵੇ ਪੁੱਤਰ ਕੋ ਹਰ ਭਜ ਬਾਰੰਬਾਰ। ਸਿੱਖ ਸਿੱਖਣੀ ਪਤੀ ਪਤਨੀ ਦੰਪਤੀ ਮਿਲ ਬੈਠਣ, ਇਕੱਲੇ ਹੀ ਨਹੀਂ, ਸਿੱਖ ਸਿੱਖਣੀ ਮਿਲ ਬੈਠ ਬਹਿ ਚਰਚਾ ਕਰੇ ਅਪਾਰ, ਪਾਰਾਵਾਰ ਪਰਮਾਤਮਾ ਦੀ ਚਰਚਾ ਕਰੇ, ਧਰਮ ਦੀ ਚਰਚਾ ਕਰੇ, ਗਿਆਨ ਦੀ ਚਰਚਾ, ਗੁਰੂ ਕੀਆਂ ਕਥਾ ਕਹਾਣੀਆਂ ਪੜ੍ਹਨ ਸੁਣਨ, ਇਕੱਲੇ ਨਹੀਂ। ਕਹਿੰਦੇ ਭਜਨ ਸਿਖਾਵੇ ਪੁੱਤਰ ਕੋ, ਘਰ ਵਿੱਚ ਬੱਚੇ ਬੱਚੀਆਂ ਨੇ, ਉਹਨਾਂ ਨੂੰ ਵੀ ਪਾਸ ਬਿਠਾ ਕੇ ਨਾ ਸਿਮਰਨ ਕਰਨਾ ਸਿਖਾਵੇ, ਉਹਨਾਂ ਨੂੰ ਵਾਹਿਗੁਰੂ ਵਾਹਿਗੁਰੂ ਬੋਲਣਾ ਸਿਖਾਵੇ ਉਹਨਾਂ ਨੂੰ। ਇਹ ਕਈ ਵਾਰੀ ਨਾ ਕਈ ਸੰਸਥਾਵਾਂ ਨੇ ਬੜੇ ਉਹ ਸ਼ਲਾਘਾਯੋਗ ਉਪਰਾਲੇ ਕਰਦੀਆਂ ਨੇ, ਪਰ ਉਪਕਾਰ ਦੇ ਕਾਰਜ ਕਰਦੀਆਂ ਨੇ। ਇਹ ਪਿਛਲੇ ਸਮੇਂ 'ਚ ਭਾਈ ਗੋਰੇ ਇਕਬਾਲ ਸਿੰਘ ਜੀ ਨੇ ਇੱਕ ਬੜਾ ਉਪਰਾਲਾ ਕੀਤਾ ਸੀ, ਇੱਕ ਸਾਲ ਦਾ ਬੱਚਾ ਜਿਹੜਾ ਵਾਹਿਗੁਰੂ ਕਹਿ ਦੇਵੇ ਉਹਨੂੰ ਇਨਾਮ ਦਿੱਤਾ ਜਾਏਗਾ। ਹੁਣ ਇੱਕ ਸਾਲ ਦਾ ਬੱਚਾ ਤੇ ਮਾਸਾ ਥੋੜ੍ਹਾ ਜਿਹਾ ਬੋਲਣਾ ਸਿੱਖਦਾ ਹੈ ਨਾ, ਉਹ ਤਾਂ ਸਿੱਖੇਗਾ ਜੇ ਮਾਤਾ ਪਿਤਾ ਉਹਨੂੰ ਸਿਖਾਉਣਗੇ। ਹਜ਼ਾਰਾਂ ਵੇਰੀ ਬੋਲਣਗੇ ਤਾਂ ਬੱਚੇ ਨੂੰ ਯਾਦ ਹੋਵੇਗਾ, ਬੱਚੇ ਨੇ ਵੀ ਸਿੱਖ ਲਿਆ ਤੇ ਮਾਂ ਪਿਤਾ ਦਾ ਵੀ ਸਿਮਰਨ ਹੋ ਗਿਆ। ਭਜਨ ਸਿਖਾਵੇ ਪੁੱਤਰ ਕੋ, ਆਪਣੇ ਬੱਚਿਆਂ ਨੂੰ, ਪੁੱਤਰ ਪੁੱਤਰੀ ਨੂੰ। ਇਹਦਾ ਮਤਲਬ ਇਹ ਨਹੀਂ ਭਾਈ ਧੀ ਨੂੰ ਭਜਨ ਨਹੀਂ ਸਿਖਾਉਣਾ, ਪੁੱਤਰ ਨੂੰ ਹੀ ਸਿਖਾਉਣਾ। ਸਿੱਖ ਨੇ ਪੁੱਤਰ ਤੇ ਪੁੱਤਰੀ ਵਿੱਚ ਕੋਈ ਫਰਕ ਨਹੀਂ ਸਮਝਣਾ। ਜਿਹੜਾ ਸਤਿਕਾਰ, ਜਿਹੜਾ ਪਿਆਰ ਆਪਣੇ ਪੁੱਤਰ ਨੂੰ ਦੇਣਾ ਹੈ, ਉਸ ਤੋਂ ਦੋ ਰੱਤੀਆਂ ਵੱਧ ਆਪਣੀ ਧੀ ਨੂੰ ਦੇਣਾ ਹੈ। ਇਹ ਤੇ ਪਾਤਸ਼ਾਹ ਨੇ ਬੱਚੇ ਨਹੀਂ ਕਹਿ ਦਿੱਤੇ ਸੀ ਆਪਣੀ ਬੱਚੀ ਨੂੰ? ਸਾਹਿਬ ਕਹਿੰਦੇ ਨਿੱਜ ਪੁੱਤਰੀ ਪ੍ਰਾਨਨ ਤੇ ਪਿਆਰੀ। ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਬੱਚੀਏ ਤੂੰ ਮੈਨੂੰ ਪ੍ਰਾਣਾਂ ਤੋਂ ਪਿਆਰੀ ਹੈ। ਕਿੱਡੇ ਵੱਡੇ ਬਚਨ ਕਹੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ। ਪੰਜ ਸਾਹਿਬਜ਼ਾਦੇ ਨੇ, ਇੱਕ ਬੱਚੀ ਬੀਬੀ ਵੀਰੋ ਹੈ ਅਤੇ ਬੀਬੀ ਵੀਰੋ ਨੂੰ ਪ੍ਰਾਣਾਂ ਤੋਂ ਪਿਆਰੀ ਕਹਿੰਦੇ ਨੇ ਸਤਿਗੁਰੂ ਜੀ। ਅਸੀਂ ਆਪਣੀਆਂ ਧੀਆਂ ਦਾ ਸਤਿਕਾਰ ਕਰੀਏ, ਪੁੱਤਰਾਂ ਨਾਲ ਵੱਧ ਕਰੀਏ ਸਗੋਂ। ਇਸ ਕਰਕੇ ਪੁੱਤਰ ਪੁੱਤਰੀਆਂ ਨੂੰ ਕੋਲ ਬਿਠਾ ਕੇ ਨਾ ਉਹਨਾਂ ਨੂੰ ਵੀ ਸਿਮਰਨ ਭਜਨ ਦੇ ਵਿੱਚ ਜੋੜਨਾ ਹੈ, ਤਾਂ ਕਿ ਅਸੀਂ ਸਿਮਰਨ ਦੇ ਨਾਲ ਜੁੜਾਂਗੇ, ਸਾਡੇ ਘਰ ਧਰਮ ਦੇ ਘਰ ਬਣ ਜਾਣਗੇ। ਇਹ ਕਚਹਿਰੀਆਂ ਨਾ ਬਣਾਈਏ ਆਪਣੇ ਘਰ, ਗੁਰਦੁਆਰੇ ਬਣਾਉਣੇ ਦਾ ਯਤਨ ਕਰੀਏ। ਇਸ ਲਈ ਪਾਤਸ਼ਾਹ ਕਹਿੰਦੇ ਨੇ ਇਹ ਸਿੱਖ ਦੇ ਘਰ ਵਿੱਚ ਨਸ਼ਾ ਨਹੀਂ ਆਉਣਾ ਚਾਹੀਦਾ, ਸਿੱਖ ਦੇ ਘਰ ਵਿੱਚ ਨਸ਼ਾ ਬਿਲਕੁਲ ਨਹੀਂ ਹੋਣਾ ਚਾਹੀਦਾ ਬਿਨਾਂ ਪ੍ਰਸ਼ਾਦੇ ਤੋਂ। ਮਾਲਕ ਦੀ ਦਰਗਾਹ ਵਿੱਚ ਵੀ ਸਜ਼ਾ ਮਿਲਦੀ ਹੈ।
ਝੂਠਾ ਮਦ ਮੂਲ ਨਾ ਪੀਚੈ ਜੇ ਕਾ ਪਾਰ ਵਸਾਏ।
ਇਹ ਜਿਹੜੇ ਨਸ਼ੇ ਨੇ ਨਾ, ਇਹ ਝੂਠਾ ਮਦ, ਝੂਠਾ ਮਦ ਹੈ, ਨਸ਼ੇ ਝੂਠੇ ਨੇ। ਅੱਜ ਕਿਸੇ ਨੇ ਨਸ਼ਾ ਕੀਤਾ, ਚਾਰ ਘੰਟਿਆਂ ਨੂੰ ਫਿਰ ਉਹਦਾ ਨਸ਼ਾ ਲੈ ਜਾਣਾ। ਜੇ ਉਸਨੇ ਰਾਤ ਨੂੰ ਪੀਤਾ ਨਸ਼ਾ, ਦਿਨੇ ਫਿਰ ਲੈ ਜਾਣਾ, ਦਿਨੇ ਪੀਤਾ ਰਾਤ ਨੂੰ ਲੈ ਜਾਣਾ, ਝੂਠਾ ਨਸ਼ਾ। ਕਵੀਆਂ ਨੇ ਤਾਂ ਬੜੇ ਪਿਆਰੇ ਬੋਲ ਵੀ ਬੋਲੇ ਹਨ ਇਹਦੇ ਸੰਬੰਧ ਵਿੱਚ, ਅਨੇਕ ਪ੍ਰਕਾਰ ਦੇ ਨਸ਼ਿਆਂ ਦਾ ਨਾਮ ਵੀ ਵਰਤਣਾ ਕੀਤਾ ਹੈ, ਗੁਰਬਾਣੀ ਨਹੀਂ ਹੈ। ਉਹ ਕਹਿ ਰਹੇ ਨੇ ਝੂਠਾ ਮਦ ਮੂਲ ਨਾ ਪੀਚਾ ਹੀ ਜੇ ਕਾ ਪਾਰ ਵਸਾਏ। ਜਿੱਥੋਂ ਤੱਕ ਤੇਰੀ ਵਾਹ ਚੱਲਦੀ ਹੈ, ਜਿੱਥੋਂ ਤੱਕ ਤੂੰ ਯਤਨ ਕਰ ਸਕਦਾ ਇਹ ਭਾਈ, ਇਹ ਝੂਠਾ ਮਦ ਸ਼ਰਾਬ ਜਿਹੜੀ ਹੈ ਨਾ, ਝੂਠਾ ਨਸ਼ਾ, ਸ਼ਰਾਬ ਤੋਂ ਮਤਲਬ ਇਹ ਨਹੀਂ ਵੀ ਸ਼ਰਾਬ ਨਹੀਂ ਪੀਣੀ, ਹੋਰ ਨਸ਼ੇ ਵਰਤਣੇ, ਨਹੀਂ ਨਹੀਂ, ਸ਼ਰਾਬ ਸਾਰਿਆਂ ਤੋਂ ਤੁਸ਼ ਨਸ਼ਾ ਹੈ, ਬਾਕੀ ਤਾਂ ਸਾਰੇ ਬਹੁਤ ਹਾਈ ਪਾਵਰ ਦੇ ਨੇ। ਅਤੇ ਪਾਤਸ਼ਾਹ ਨੇ ਥੋੜ੍ਹੀ ਜਿਹੀ ਗੱਲ ਤੋਂ ਸ਼ੁਰੂ ਕੀਤਾ ਹੈ ਕਿ ਭਾਈ ਇਹ ਸਾਰੇ ਨਸ਼ੇ ਝੂਠੇ ਨੇ, ਮੂਲ ਮਤ ਰੰਚਕ ਮਾਤਰ ਵੀ ਨਹੀਂ ਪੀਣਾ, ਜਿੰਨਾ ਤੇਰੀ ਵਾਹ ਚੱਲਦੀ ਹੈ ਨਸ਼ਿਆਂ ਤੋਂ ਬਚਾ ਰੱਖਣਾ ਹੈ।
ਨਾਨਕ ਨਦਰੀ ਸੱਚ ਮਦ ਪਾਈਐ, ਸਤਿਗੁਰ ਮਿਲੈ ਜਿਸ ਆਏ।
ਕਹਿੰਦੇ ਨਾਨਕ, ਹੇ ਨਾਨਕ, ਨਦਰੀ ਸੱਚ ਮਦ ਪਾਈਐ, ਉਹ ਗੁਰੂ ਦੀ ਨਜ਼ਰ, ਗੁਰੂ ਦੀ ਕਿਰਪਾ, ਉਹਦੀ ਨਜ਼ਰੇ ਅਨਾਇਤ ਹੋ ਜਾਏ ਨਾ ਤੇ ਸੱਚੇ ਨਸ਼ੇ ਦੀ ਪ੍ਰਾਪਤੀ ਹੋ ਜਾਂਦੀ ਹੈ। ਸੱਚਾ ਨਸ਼ਾ ਕਿਹੜਾ ਹੈ? ਇਹ ਨਾਮ ਦਾ ਨਸ਼ਾ ਹੈ। ਨਾਮ ਦਾ ਨਸ਼ਾ ਸੱਚ ਦਾ ਨਸ਼ਾ ਹੈ, ਨਿਤਨੇਮ ਦਾ ਨਸ਼ਾ, ਸੰਗਤ ਵਿੱਚ ਆਉਣ ਦਾ ਨਸ਼ਾ, ਸੇਵਾ ਕਰਨ ਦਾ ਨਸ਼ਾ। ਕਿਉਂਕਿ ਜਿਹਨੂੰ ਇਹ ਨਸ਼ਾ ਲੱਗ ਜਾਂਦਾ ਹੈ ਨਾ, ਉਹਨਾਂ ਚਿਰ ਉਸ ਨੂੰ ਚੈਨ ਨਹੀਂ ਆਉਂਦਾ, ਟਿਕਾਓ ਨਹੀਂ ਆਉਂਦਾ, ਜਿੰਨਾ ਚਿਰ ਉਹ ਗੁਰੂ ਕੀ ਸੰਗਤ ਦੀ ਸੇਵਾ ਨਾ ਕਰ ਲਵੇ, ਜਿੰਨਾ ਚਿਰ ਉਹ ਗੁਰੂ ਕੇ ਲੰਗਰ ਦੇ ਬਰਤਨਾਂ ਦੀ ਸੇਵਾ ਨਾ ਕਰ ਲਵੇ, ਜਿੰਨਾ ਚਿਰ ਉਹ ਨਿਤਨੇਮ ਨਾ ਕਰ ਲਵੇ, ਉਹਨੂੰ ਪ੍ਰਸ਼ਾਦਾ ਨਹੀਂ ਚੰਗਾ ਲੱਗਦਾ। ਜਿਨ੍ਹਾਂ ਨੂੰ ਨਿਤਨੇਮ ਦਾ ਨਸ਼ਾ ਹੋ ਜਾਂਦਾ ਹੈ ਨਾ, ਜੇ ਨਸ਼ਾ ਜੇ ਨਿਤਨੇਮ ਨਹੀਂ ਹੋਇਆ ਨਾ, ਉਹਨਾਂ ਨੂੰ ਐਂ ਲੱਗਦਾ ਜਿਵੇਂ ਖੋਹਾ ਤੋੜੀ ਲੱਗੀ ਹੁੰਦੀ ਹੈ ਨਾ, ਮਨ ਟਿਕਾਓ ਵਿੱਚ ਨਹੀਂ ਆਉਂਦਾ, ਇਕਾਗਰਤਾ ਵਿੱਚ ਨਹੀਂ ਆਉਂਦੀ, ਜਿਵੇਂ ਉਹਦੇ ਕੋਲੋਂ ਕੋਈ ਬਹੁਤ ਵੱਡਾ ਨੁਕਸਾਨ ਹੋਇਆ, ਐਂ ਭਾਸਦਾ ਉਸ ਨੂੰ ਕਰਕੇ ਦੇਖ ਲਓ। ਇਸ ਲਈ ਪਾਤਸ਼ਾਹ ਜੀ ਕਹਿੰਦੇ ਨੇ, ਗੁਰ ਮਿਲੇ ਜਿਸ ਆਏ। ਸਤਿਗੁਰ, ਜੋ ਸੱਚਾ ਗੁਰੂ ਹੈ ਨਾ, ਜਿਸ ਨੂੰ ਆ ਕੇ ਮਿਲ ਜਾਂਦਾ ਹੈ, ਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ, ਗੁਰੂ ਬਖਸ਼ਿਸ਼ ਕਰ ਦਿੰਦਾ ਹੈ, ਉਸ ਨੂੰ ਫਿਰ ਸੱਚੇ ਮਦ ਦੀ, ਸੱਚੇ ਨਸ਼ੇ ਦੀ ਪ੍ਰਾਪਤੀ ਹੁੰਦੀ ਹੈ। ਅਤੇ ਜਦੋਂ ਅਸੀਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਪੰਜ ਪਿਆਰੇ ਸਾਹਿਬਾਨਾਂ ਦੇ ਪਾਸ ਹਾਜ਼ਰ ਹੋ ਕੇ ਨਾ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਦੇ ਹਾਂ, ਫਿਰ ਪੰਜ ਪਿਆਰੇ ਸਾਹਿਬਾਨ ਸਾਨੂੰ ਸਤਿਗੁਰੂ ਦੇ ਨਾਲ ਮਿਲਾਪ ਦਾ ਰਸਤਾ ਦੱਸਦੇ ਨੇ, ਫਿਰ ਸਾਨੂੰ ਗੁਰਮੰਤਰ ਅਤੇ ਮੂਲ ਮੰਤਰ ਦ੍ਰਿੜ ਕਰਵਾਉਂਦੇ ਨੇ, ਜਿਸ ਕਰਕੇ ਸੱਚੇ ਮਦ ਦੀ ਪ੍ਰਾਪਤੀ ਹੁੰਦੀ ਹੈ।
ਸਦਾ ਸਾਹਿਬ ਕੈ ਰੰਗ ਰਹਿ, ਮਹਿਲੀ ਪਾਵੈ ਥਾਉ।
ਉਹਦੀ ਨਿਸ਼ਾਨੀ ਕੀ ਹੈ? ਜਿਸ ਨੂੰ ਸੱਚੇ ਸ਼ਰਾਬ ਦੀ ਮਦ ਦੀ ਪ੍ਰਾਪਤੀ ਹੋ ਗਈ। ਤੇ ਪਾਤਸ਼ਾਹ ਜੀ ਕਹਿੰਦੇ ਨੇ, ਉਹ ਫਿਰ ਸਦਾ ਸਾਹਿਬ ਕੈ ਰੰਗ ਰਹਿ, ਉਹ ਸਦਾ ਮਾਲਕ ਦੇ ਰੰਗ ਪਿਆਰ ਵਿੱਚ ਰੰਗਿਆ ਰਹਿੰਦਾ, ਪਰਮੇਸ਼ਰ ਦੇ ਪਿਆਰ ਵਿੱਚ ਆਪਣੇ ਆਪ ਨੂੰ ਲੀਨ ਕਰ ਲੈਂਦਾ ਹੈ, ਅਤੇ ਮਹਿਲੀ ਪਾਵੈ ਥਾਂ, ਮਹਿਲੀ ਸਰੂਪ ਦੀ ਪ੍ਰਾਪਤੀ ਕਰ ਲੈਂਦਾ ਹੈ, ਅੰਤਰ ਆਤਮਾ ਪਰਮਾਤਮਾ ਦੇ ਨਾਲ ਜੁੜ ਜਾਂਦਾ ਹੈ।
ਮਹੱਲਾ ਤੀਜਾ, ਇਹੋ ਜਗਤ ਜੀਵਤ ਮਰੈ, ਜਾਂ ਇਸਨ ਸੋਜੀ ਹੋਏ।
ਪਾਤਸ਼ਾਹ ਜੀ ਅਗਲਾ ਸਲੋਕ ਬਖਸ਼ਿਸ਼ ਕਰਦੇ ਨੇ, ਜਦੋਂ ਇਸ ਜੀਵ ਨੂੰ ਸੋਝੀ ਹੋ ਜਾਂਦੀ ਹੈ ਨਾ, ਇਸ ਜੀਵ ਨੂੰ ਸਮਝ ਆ ਜਾਂਦੀ ਹੈ, ਇਹ ਫਿਰ ਜਗਤ ਭਾਵ ਤੋਂ ਮਰ ਜਾਂਦਾ ਹੈ, ਭਾਵ ਕੇ ਹੰਗਤਾ ਮਮਤਾ ਦੇ ਅਧਿਆਸ ਨੂੰ ਤਿਆਗ ਦਿੰਦਾ ਹੈ, ਜੀਵਤ ਭਾਵ ਤੋਂ ਮਰ ਜਾਂਦਾ ਹੈ, ਆਪਣੇ ਆਪ ਨੂੰ ਪਰਮੇਸ਼ਰ ਦੇ ਨਾਲ ਜੋੜ ਲੈਂਦਾ ਹੈ। ਕਿਉਂਕਿ ਜਦੋਂ ਹਉਮੈ ਦੀ ਮੌਤ ਹੋ ਜਾਂਦੀ ਹੈ ਨਾ, ਫਿਰ ਪਰਮਾਤਮਾ ਦਾ ਨਾਮ ਪ੍ਰਗਟ ਹੋ ਜਾਂਦਾ ਹੈ। ਜਿੰਨਾ ਚਿਰ ਮਨੁੱਖ ਹੰਗਤਾ ਮਮਤਾ ਵਿੱਚ ਜਿਉਂਦਾ ਹੈ ਨਾ, ਉਨ੍ਹਾਂ ਚਿਰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਇਸ ਕਰਕੇ ਮੈਂ ਮਮਤਾ ਨੂੰ ਪਹਿਲੋਂ ਮਾਰਨਾ ਪੈਂਦਾ ਹੈ, ਫਿਰ ਇਸ ਨੂੰ ਮਾਲਕ ਦੀ ਬਖਸ਼ਿਸ਼ ਹੁੰਦੀ ਹੈ, ਸਮਝ ਤੇ ਸੋਝੀ ਹੁੰਦੀ ਹੈ।
ਜਾਂ ਤਿੰਨ ਸਵਾਲਿਆ ਤਾਂ ਸਵ ਰਹਿਆ, ਜਗਾਏ ਤਾਂ ਸੁਧ ਹੋਏ।
ਜਾਂ ਤਿੰਨ ਸਵਾਲ ਆ, ਜਾਂ ਤਿੰਨ ਤਿਰ ਤਿੰਨ ਪਰਮੇਸ਼ਰ ਨੇ ਇਸ ਨੂੰ ਸਵਾਲਿਆ, ਸਵਾਇਆ ਹੋਇਆ ਤਾਂ ਇਹ ਸੁੱਤਾ ਹੋਇਆ ਸੁੱਤਾ ਰਹਿੰਦਾ ਹੈ। ਮਾਲਕ ਨੇ ਇਸ ਨੂੰ ਸਵਾਇਆ ਅਤੇ ਸੋਇਆ ਹੋਇਆ ਹੈ। ਜੇ ਉਹ ਜਗਾਏਗਾ ਤਾਂ ਇਸ ਨੂੰ ਸੋਝੀ ਹੋਏਗੀ। ਫਿਰ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਮਾਲਕ ਜੋ ਮਰਜ਼ੀ ਹੈ ਉਹਦੀ ਬਖਸ਼ਿਸ਼ ਹੈ, ਜੇ ਉਹ ਜਗਾਏਗਾ ਤਾਂ ਜਾਗ ਪਵਾਂਗੇ, ਨਹੀਂ ਜਗਾਏਗਾ ਤਾਂ ਸੁੱਤੇ ਰਵਾਂਗੇ। ਐਸੀ ਗੱਲ ਨਹੀਂ ਹੈ। ਜਦੋਂ ਸਵਾਂਤੀ ਬੂੰਦ ਡਿੱਗਦੀ ਹੈ ਨਾ, ਸਵਾਂਤੀ ਬੂੰਦ ਵਰਦੀ ਧਰਤੀ 'ਤੇ ਡਿੱਗਦੀ ਹੈ, ਉਹ ਕਿੱਥੇ ਡਿੱਗਦੀ ਹੈ? ਔਰ ਜਿਸ ਤਰ੍ਹਾਂ ਦੀ ਜਿੱਥੇ ਡਿੱਗਦੀ ਉਸੇ ਤਰ੍ਹਾਂ ਦੀ ਪ੍ਰਾਪਤੀ ਹੁੰਦੀ ਹੈ। ਜੇ ਉਹ ਸਵਾਂਤੀ ਬੂੰਦ ਸੱਪ ਦੇ ਮੂੰਹ ਵਿੱਚ ਡਿੱਗ ਪਏ ਤਾਂ ਜ਼ਹਿਰ ਬਣ ਜਾਂਦਾ ਹੈ, ਕੇਲੇ ਵਿੱਚ ਡਿੱਗ ਪਏ ਤਾਂ ਕਪੂਰ ਬਣ ਜਾਂਦੀ ਹੈ, ਟਾਹਲੀ 'ਤੇ ਡਿੱਗ ਪਏ ਤਾਂ ਚੰਦਨ ਬਣ ਜਾਂਦਾ ਹੈ, ਅਤੇ ਜੇ ਕਿਤੇ ਉਹ ਸਿੱਪੀ ਦਾ ਹੋਵੇ ਮੂੰਹ ਖੁੱਲ੍ਹਾ ਅਤੇ ਸਿੱਪੀ ਦੇ ਖੁੱਲ੍ਹੇ ਮੂੰਹ ਵਿੱਚ ਡਿੱਗ ਪਵੇ, ਸਿੱਪੀ ਆਪਣੇ ਆਪ ਬੰਦ ਹੋ ਜਾਂਦੀ ਹੈ, ਫਿਰ ਅਨਵਿਧ ਇੱਕ ਬਹੁਤ ਕੀਮਤੀ ਮੋਤੀ ਬਣ ਜਾਂਦਾ ਹੈ, ਬਹੁਤ ਕੀਮਤੀ ਮੋਤੀ ਬਣਦਾ ਹੈ। ਸਿੱਖਾ, ਉਸ ਗੁਰੂ ਦੀ ਨਾਮ ਦੀ ਸਵਾਂਤੀ ਬੂੰਦ, ਉਹਦੀ ਰਹਿਮਤ ਦੀ ਸਵਾਂਤੀ ਬੂੰਦ, ਉਹਦੀ ਕਿਰਪਾ ਦੀ ਸਵਾਂਤੀ ਬੂੰਦ ਤੇ ਹਮੇਸ਼ਾ ਵਰਦੀ ਹੈ, ਉਹ ਹਮੇਸ਼ਾ ਡਿੱਗਦੀ ਰਹਿੰਦੀ ਹੈ। ਪਰ ਤੇਰਾ ਮੁੱਖ ਖੁੱਲ੍ਹਾ ਹੋਣਾ ਚਾਹੀਦਾ, ਤੇਰੇ ਮੁੱਖ ਵਿੱਚ ਵਿਸ਼ੇ ਵਿਕਾਰ ਅਨੇਕ ਪ੍ਰਕਾਰ ਦੇ ਨਸ਼ੇ ਨਹੀਂ ਹੋਣੇ ਚਾਹੀਦੇ। ਇਸ ਮੁੱਖ ਵਿੱਚ ਤੇ ਅੰਮ੍ਰਿਤ ਦੀਆਂ ਬੂੰਦਾਂ ਸਤਿਗੁਰਾਂ ਨੇ ਬਖਸ਼ਿਸ਼ ਕੀਤੀਆਂ ਨੇ। ਇਸ ਮੁੱਖ ਵਿੱਚੋਂ ਤੇ ਰਸਨਾ ਵਿੱਚੋਂ ਪਰਮਾਤਮਾ ਦਾ ਨਾਮ ਉਚਾਰਨ ਹੋਣਾ ਚਾਹੀਦਾ ਹੈ।
ਨਾਨਕ ਨਦਰ ਕਰੇ ਜੇ ਆਪਣੀ, ਸਤਿਗੁਰ ਮਿਲੈ ਸੋਏ।
ਸਾਹਿਬ ਕਹਿੰਦੇ ਹੇ ਨਾਨਕ, ਨਦਰ ਕਰੇ ਜੇ ਆਪਣੀ, ਜੇ ਪਰਮਾਤਮਾ ਆਪਣੀ ਨਜ਼ਰ ਕਰ ਦੇਵੇ, ਕਿਰਪਾ ਕਰ ਦੇਵੇ, ਰਹਿਮਤ ਕਰ ਦੇਵੇ, ਫਿਰ ਕੀ ਹੁੰਦਾ ਹੈ? ਸਤਿਗੁਰ ਮਿਲੈ ਸੋਏ, ਸੋਏ ਉਹ ਪ੍ਰਭੂ ਪਰਮੇਸ਼ੁਰ ਫਿਰ ਸਤਿਗੁਰੂ ਦੇ ਨਾਲ ਮਿਲਾਪ ਕਰਵਾ ਦਿੰਦਾ ਹੈ। ਜੇ ਉਹਦੀ ਕਿਰਪਾ ਹੋਵੇ ਨਾ, ਫਿਰ ਸੰਗਤ ਦੀ ਬਖਸ਼ਿਸ਼ ਕਰ ਦਿੰਦਾ ਹੈ, ਫਿਰ ਅੰਮ੍ਰਿਤ ਵੇਲੇ ਦੀ ਬਖਸ਼ਿਸ਼ ਕਰ ਦਿੰਦਾ ਹੈ, ਅੰਮ੍ਰਿਤ ਵੇਲੇ ਨਿਤਨੇਮ ਦੀ ਬਖਸ਼ਿਸ਼ ਕਰ ਦਿੰਦਾ ਹੈ, ਅੰਮ੍ਰਿਤ ਦੀ ਦਾਤ ਦੀ ਬਖਸ਼ਿਸ਼ ਕਰ ਦਿੰਦਾ ਹੈ। ਜੇ ਉਹਦੀ ਬਖਸ਼ਿਸ਼ ਹੋ ਜਾਏ,
ਗੁਰ ਪ੍ਰਸਾਦ ਜੀਵਤ ਮਰੈ ਤਾਂ ਫਿਰ ਮਰਨ ਨਾ ਹੋਏ।
ਗੁਰ ਪ੍ਰਸਾਦ, ਫਿਰ ਗੁਰੂ ਦੀ ਕਿਰਪਾ ਦੁਆਰਾ ਨਾ, ਗੁਰੂ ਦੀ ਰਹਿਮਤ ਦੁਆਰਾ, ਨਾਮ ਦੇ ਨਾਲ ਜੁੜ ਕੇ, ਸਿਮਰਨ ਦੇ ਨਾਲ ਜੁੜ ਕੇ ਇਹ ਜੀਵਤ ਭਾਵ ਤੋਂ ਮਰ ਜਾਂਦਾ ਹੈ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨ ਕੀ ਰੇਣਕਾ, ਤਾਂ ਆਓ ਹਮਾਰੇ ਪਾਸ, ਸਾਰਿਆਂ ਦੇ ਚਰਨਾਂ ਦੀ ਧੂੜ ਬਣ ਜਾ ਤਾਂ ਸਾਡੇ ਪਾਸ ਆਏਗਾ। ਇਸ ਕਰਕੇ ਜੀਵਤ ਭਾਵ ਤੋਂ ਮਰਨਾ ਹੈ। ਪਹਿਲੋਂ ਆਪਣਾ ਮਰਨਾ ਕਬੂਲ ਕਰ, ਮੈਂ ਮਮਤਾ ਨੂੰ ਤਿਆਗ ਦੇ। ਜਦੋਂ ਮੈਂ ਆਉਂਦੀ ਆ ਨਾ ਕਿ ਮੈਂ ਕਰਤਾ, ਮੈਂ ਭੋਗਤਾ ਹਾਂ, ਉਦੋਂ ਇਸ ਨੂੰ ਮੁੜ ਮੁੜ ਕੇ ਜਨਮਾਂ ਵਿੱਚ ਪੈਣਾ ਪੈਂਦਾ। ਜਦੋਂ ਇਹ ਪਰਮਾਤਮਾ ਨੂੰ ਕਰਤਾ ਭੋਗਤਾ ਮੰਨ ਲੈਂਦਾ, ਫਿਰ ਇਹਦਾ ਜਨਮ ਅਤੇ ਮਰਨ ਖਤਮ ਹੋ ਜਾਂਦਾ ਹੈ। ਫਿਰ ਗੁਰੂ ਦੀ ਕਿਰਪਾ ਦੁਆਰਾ ਜੀਵਤ ਭਾਵ ਤੋਂ ਮਰ ਜਾਂਦਾ ਹੈ, ਅਤੇ ਜਦੋਂ ਜੀਵਤ ਭਾਵ ਤੋਂ ਮਰ ਜਾਏ ਫਿਰ ਮੁੜ ਮੁੜ ਕੇ ਇਸ ਨੂੰ ਮਰਨਾ ਨਹੀਂ ਪੈਂਦਾ। ਫਿਰ ਉਸ ਮਾਲਕ ਦੇ ਵਿੱਚ ਅਭੇਦ ਹੋ ਜਾਂਦਾ ਹੈ।
ਪੌੜੀ ਜਿਸ ਦਾ ਕੀਤਾ ਸਭ ਕੁਛ ਹੋਵੇ, ਤਿਸ ਨੂੰ ਪਰਵਾਹ ਨਾਹੀਂ ਕਿਸੈ ਕੇਰੇ।
ਪੌੜੀ ਵਿੱਚ ਦਾ ਤਾਰ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਭਾਈ, ਜਿਸ ਦਾ ਕੀਤਾ ਸਭ ਕੁਛ ਹੋਵੇ, ਜਿਸ ਮਾਲਕ ਦਾ ਕੀਤਾ ਸਭ ਕੁਛ ਹੁੰਦਾ ਹੈ, ਕਿਉਂਕਿ ਉਹ ਸਰਬ ਸ਼ਕਤੀਮਾਨ ਹੈ, ਉਹ ਸਰਬ ਕਲਾ ਸਮਰੱਥ ਹੈ। ਬੀਓ ਪੂਛ ਨਾ ਮਸਲਤ ਧਰੈ, ਉਹ ਕਿਸੇ ਦੂਸਰੇ ਨੂੰ ਪੁੱਛ ਕੇ, ਕਿਸੇ ਦੂਸਰੇ ਦੀ ਸਲਾਹ ਲੈ ਕੇ, ਕਿਸੇ ਦੂਸਰੇ ਦੇ ਨਾਲ ਉਹ ਮੀਟਿੰਗ ਕਰਕੇ ਫਿਰ ਨਿਰਣਾ ਨਹੀਂ ਲੈਂਦਾ, ਕਿਉਂਕਿ ਉਹ ਸਰਬ ਸ਼ਕਤੀਮਾਨ ਹੈ। ਇਸ ਕਰਕੇ ਜਿਸਦਾ ਕੀਤਾ ਸਭ ਕੁਛ ਹੋਵੇ, ਜਿਸ ਮਾਲਕ ਦਾ ਕੀਤਾ ਸਾਰਾ ਕੁਛ ਹੁੰਦਾ ਹੈ, ਕਿਹੜੇ ਮਾਲਕ ਦਾ? ਉਹ ਮਾਲਕ ਤਿਸ ਨੂੰ ਪਰਵਾਹ ਨਾਹੀਂ ਕਿਸੇ ਕੇਰੀ, ਤਿਸ ਨੂੰ ਉਸ ਨੂੰ ਕਿਸੇ ਦੀ ਫਿਰ ਪਰਵਾਹ ਨਹੀਂ ਹੁੰਦੀ ਹੈ, ਉਸ ਨੂੰ ਕਿਸੇ ਦੀ ਕਾਨ ਕਨੌਡ ਨਹੀਂ ਹੈ, ਉਸ ਨੂੰ ਕਿਸੇ ਦੀ ਮੁਥਾਜੀ ਨਹੀਂ ਹੈ। ਅਤੇ ਜਿਹੜਾ ਉਸ ਮਾਲਕ ਨਾਲ ਜੁੜ ਜਾਏ ਨਾ, ਉਹ ਵੀ ਕਿਸੇ ਦੀ ਪਰਵਾਹ ਨਹੀਂ ਕਰਦਾ ਹੈ। ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਹ ਸੰਦਾ, ਤੂੰ ਸਭ ਕੁਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ, ਮੈਂ ਤੇਰਾ ਮਾਤ ਸੁਆਮੀ ਅਤੇ ਮੇਰਾ ਮੈਂ ਤੇਰਾ ਦਾਸ ਹਾਂ। ਤੁਸੀਂ ਸਭ ਕੁਝ ਮੇਰੇ 'ਤੇ ਬਖਸ਼ਿਸ਼ਾਂ ਕੀਤੀਆਂ ਨੇ, ਹੁਣ ਪਰਵਾਹ ਨਾਹੀਂ ਕਿਸੇ ਕੇਰੀ। ਬਾਜ ਸੱਚਾ ਨਾ ਏ, ਪਰਮਾਤਮਾ ਦੇ ਨਾਮ ਤੋਂ ਬਿਨਾਂ ਕਿਸੇ ਦੀ ਪਰਵਾਹ ਨਹੀਂ ਕਰਦਾ ਹੈ, ਇਸ ਲਈ ਤਿਸ ਨੂੰ ਪਰਵਾਹ ਨਾਹੀਂ ਕਿਸੇ ਕੇਰੀ, ਉਸ ਨੂੰ ਫਿਰ ਕਿਸੇ ਦੀ ਵੀ ਪਰਵਾਹ ਨਹੀਂ ਹੈ।
ਹਰ ਜੀਉ ਤੇਰਾ ਦਿੱਤਾ ਸਭ ਕੋ ਖਾਵੈ।
ਹੇ ਹਰ ਹਰੀ ਪਰਮਾਤਮਾ ਪ੍ਰਭੂ, ਹੇ ਮੇਰੇ ਮਾਲਕ ਮੇਰੇ ਸਵਾਮੀ ਸਤਿਗੁਰੂ ਜੀ, ਤੇਰਾ ਦਿੱਤਾ ਸਭ ਕੋ ਖਾਵੈ। ਇਹ ਜਿਤਨੇ ਵੀ ਜੀਵ ਨੇ ਨਾ, ਸਾਰੇ ਤੇਰਾ ਦਿੱਤਾ ਹੀ ਖਾਂਦੇ ਨੇ। ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ, ਜੀ ਜਨ ਸਰਬੱਤ ਨਾਉ ਤੇਰਾ ਧਿਆਵਣਾ, ਇਹ ਸਾਰੇ ਜਿਤਨੇ ਤੇਰਾ ਨਾਮ ਜਪਦੇ ਨੇ, ਕਿਉਂਕਿ ਸਾਰੇ ਤੇਰਾ ਹੀ ਦਿੱਤਾ ਛਕਦੇ ਨੇ। ਸਾਰਿਆਂ ਨੂੰ ਦੇਣ ਵਾਲਾ ਉਹ ਮਾਲਕ ਹੈ, ਕਿਉਂਕਿ ਆਪ ਜੀ ਰੋਜ਼ਾਨਾ ਹੀ ਪੜ੍ਹਦੇ ਹੋ ਨਾ, ਰੋਜ਼ੀ ਦੇਹੰਦ ਹੈ ਕਿ ਰਾਜ ਕਰ ਰਹਿੰਦ ਹੈ, ਉਹ ਰੋਜ਼ੀ ਦੇਣ ਵਾਲਾ ਹੈ ਸਾਰਿਆਂ ਨੂੰ, ਉਹ ਸਾਰਿਆਂ 'ਤੇ ਬਖਸ਼ਿਸ਼ ਕਰਨ ਵਾਲਾ ਹੈ। ਰੋਜ਼ੀ ਦੇਣ ਲੱਗਿਆਂ ਉਹ ਨਹੀਂ ਦੇਖਦਾ ਇਹ ਪਾਪੀ ਹੈ, ਪੁੰਨੀ ਹੈ, ਸਿੱਖ ਹੈ, ਮੁਸਲਮਾਨ ਹੈ, ਹਿੰਦੂ ਹੈ, ਇਸਾਈ ਹੈ, ਨਹੀਂ, ਉਹ ਸਾਰਿਆਂ ਨੂੰ ਦਿੰਦਾ। 84 ਲੱਖ ਜੂਨ ਸਵਾਈ, ਜਿਤਨੀ ਵੀ 84 ਲੱਖ ਜੂਨ ਹੈ ਨਾ, ਸਾਰੀ ਨੂੰ ਰਿਜਕ ਦੀਆ ਸਭ ਹੂੰ ਕੋ ਤਦਕਾ, ਸਾਰਿਆਂ ਨੂੰ ਉਸ ਮਾਲਕ ਨੇ ਰਿਜਕ ਦਿੱਤਾ ਹੋਇਆ। ਇਸ ਕਰਕੇ ਹੇ ਮੇਰੇ ਮਾਲਕ ਮੇਰੇ ਸਵਾਮੀ ਸਤਿਗੁਰੂ ਜੀ, ਤੁਹਾਡਾ ਦਿੱਤਾ ਸਾਰੇ ਸ਼ਕਦੇ ਨੇ, ਸਭ ਮੁਹਤਾਜੀ ਕੱਢੇ ਤੇਰੀ, ਅਤੇ ਸਾਰੇ ਹੀ ਤੇਰੀ ਮੁਹਤਾਜੀ ਕੱਢਦੇ ਨੇ। ਤੇਰੇ ਤੋਂ ਬਿਨਾਂ ਕਿਸੇ ਦੀ ਮੁਹਤਾਜੀ ਮੁਛੰਦਗੀ ਨਹੀਂ, ਤੇਰੇ ਅੱਗੇ ਬੇਨਤੀਆਂ ਜੋਦੜੀਆਂ ਕਰਦੇ ਨੇ।
ਤੁਧਨੋ ਸਾਲਾਹੇ ਸੋ ਸਭ ਕਿਛ ਪਾਵੈ, ਜਿਸਨੋ ਕਿਰਪਾ ਨਿਰੰਜਨ ਕੇਰੇ।
ਜਿਹੜੇ ਤੈਨੂੰ ਸਲਾਉਂਦੇ ਨੇ ਨਾ, ਤੇਰੀ ਸਿਫਤ ਸਲਾਹ ਕਰਦੇ ਨੇ, ਉਹ ਸਭ ਕਿਛ ਪਾ ਲੈਂਦੇ ਨੇ। ਜਿਸਨੂੰ ਕਿਰਪਾ ਨਿਰੰਜਨ ਕੇਰੀ, ਇਹ ਬਖਸ਼ਿਸ਼ ਕਿਸ ਦੇ ਉੱਤੇ ਹੁੰਦੀ ਹੈ? ਜਿਸ ਦੇ ਨਿਰਅੰਜਨ ਮਾਇਆ ਦੀ ਕਾਲਖ ਤੋਂ ਰਹਿਤ ਪਰਮਾਤਮਾ ਜਿਹੜਾ, ਜਿਸ ਨੂੰ ਮਾਇਆ ਦਾ ਲੇਪ ਸ਼ੇਪ ਨਹੀਂ ਵਿਆਪਦਾ, ਮਾਇਆ ਦੀ ਕਾਲਖ ਉਸ ਨੂੰ ਨਹੀਂ ਲੱਗਦੀ ਹੈ, ਉਹ ਹਮੇਸ਼ਾ ਹੀ ਪ੍ਰਕਾਸ਼ ਰੂਪ ਹੈ, ਉਸ ਨੇ ਜਿਸ 'ਤੇ ਕਿਰਪਾ ਕਰ ਦਿੱਤੀ।
ਸੋਈ ਸਾਹੋ ਸੱਚਾ ਵਣਜਾਰਾ, ਜਿਨ ਵੱਖਰ ਲੱਦਿਆ ਹਰ ਨਾਮ ਧਨ ਤੇਰੇ।
ਸੋਈ ਉਹੀ ਸੱਚਾ ਸ਼ਾਹੂਕਾਰ ਹੈ, ਉਹ ਸੱਚਾ ਵਣਜਾਰਾ ਹੈ, ਵਣਜਸ ਵਪਾਰ ਕਰਨ ਵਾਲਾ, ਜਿਸ ਨੇ ਨਾਮ ਰੂਪੀ ਧਨ ਦੀ ਵੱਖਰ ਵਸਤੂ ਨੂੰ ਪ੍ਰਾਪਤ ਕੀਤਾ। ਜਿਵੇਂ ਵਣਜਾਰਾ ਹੁੰਦਾ ਨਾ, ਵਪਾਰੀ ਹੁੰਦਾ, ਉਹ ਆਪਣਾ ਸੌਦਾ ਆਪਣੀ ਵੱਖਰ ਲੈ ਕੇ ਵਪਾਰ ਕਰਦਾ, ਇੱਥੇ ਵਸਤੂ ਜਿਹੜੀ ਹੈ ਨਾ, ਨਾਮ ਧਨ ਕੇਰੀ, ਪਰਮਾਤਮਾ ਦੇ ਨਾਮ ਦੀ ਵੱਖਰ ਹੈ, ਵਸਤੂ ਹੈ, ਉਹਦੇ ਨਾਲ ਵਪਾਰ ਕਰਨਾ। ਅਸੀਂ ਵੀ ਵਪਾਰ ਕਰਨ ਵਾਸਤੇ ਸਹ ਵਪਾਰੀ ਦੁਆਰੇ ਆਏ, ਵੱਖਰ ਕਾਢੋਂ ਸੌਦਾ ਕਰਾਏ।
ਸਭ ਤਿਸੈ ਨੋ ਸਲਾਹਿਓ ਸੰਤੋ, ਜਿਨ ਦੂਜੇ ਭਾਵ ਕੀ ਮਾਰ ਵਿਡਾਰੀ ਢੇਰੇ।
ਇਸ ਲਈ ਪਾਤਸ਼ਾਹ ਜੀ ਅਖੀਰਲੀ ਪੰਕਤੀ ਵਿੱਚ ਬਖਸ਼ਿਸ਼ ਕਰਦੇ ਨੇ, ਸਭ ਤਿਸੈ ਨੋ ਸਲਾਹਿਓ ਸੰਤੋ। ਸੰਤੋ ਗੁਰੂ ਪਿਆਰਿਓ, ਸਤ ਸੰਗੀ ਜਨੋ, ਗੁਰੂ ਦੀ ਰਹਿਮਤ ਦੇ ਪਾਤਰ ਭਾਈ, ਸਾਰੇ ਉਸ ਮਾਲਕ ਦੀ ਸਿਫਤ ਸਲਾਹ ਕਰੋ, ਸਾਰੇ ਉਸ ਨੂੰ ਜਪਣਾ ਕਰੋ, ਸਾਰੇ ਉਸ ਦੀ ਵਡਿਆਈ ਕਰੋ। ਕਿਸ ਦੀ? ਜਿਸ ਮਾਲਕ ਨੇ ਦੂਜੇ ਭਾਵ ਮਾਰ ਵਡਾਰੀ ਢੇਰੀ, ਜਿਸ ਨੇ ਦੂਜੇ ਭਾਵ ਦੀ ਵਡੇਰੀ ਢੇਰੀ ਢਾ ਦਿੱਤੀ ਹੈ, ਜਿਸ ਨੇ ਦੂਜਾ ਭਾਵ ਹੀ ਖਤਮ ਕਰ ਦਿੱਤਾ ਹੈ, ਜਿਸ ਨੇ ਦੁਆਇਤ ਰਹਿਣ ਨਹੀਂ ਦਿੱਤੀ, ਜੋ ਸਾਰਿਆਂ ਵਿੱਚ ਇੱਕ ਹੈ ਨਾ, ਉਸ ਇੱਕੋ ਨੂੰ ਸਿਮਰੋ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਇੱਕੋ ਜਪ, ਇੱਕੋ ਸਲਾਹੇ, ਇੱਕੋ ਸਿਮਰ, ਇੱਕੋ ਮਨ ਮਾਹੇ, ਇੱਕ ਸਕੇ ਗੁਣ ਗਾਓ ਅਨੰਤ। ਉਸ ਮਾਲਕ ਇੱਕ ਦੇ ਹੀ ਗੁਣ ਗਾਇਨ ਕਰੋ।
ਸੋਈ ਸਾਹੋ ਸੱਚਾ ਵਣਜਾਰਾ, ਜਿਨ ਵੱਖਰ ਲਦਿਆ ਹਰ ਨਾਮ ਧਨ ਤੇਰੇ। ਸਭ ਤਿਸੈ ਨੋ ਸਲਾਹਿਓ ਸੰਤੋ, ਜਿਨ ਦੂਜੇ ਭਾਵ ਕੀ ਮਾਰ ਵਿਡਾਰੀ ਢੇਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।